کی فتح.
واہے گرو سات نام 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 واہے گرو صاحب جی تناسری بھگت رویداس جی کے ایک اوہنکار ستگر پرساد ہم سر دین دیال نہ تم سر اب پتیار کیا کیجے بچنی تور مور من مان جن کو پورن دیجے ہم سر دین دیال نہ تم سر اب پتیار کیا کیجے بچنی تور مور من مان جن کو پورن دیجے ہو بل بل جاؤ رمیا کارن کارن کون ابول رہا بہت جنم بچھرے تھے مادو یہ جنم تمہارے لکھے کہہ رویداس آس لگ جیوا چر پائیو درسن دیکھے بہت جنم بچھرے تھے مادو یہ جنم تمہارے لکھے کہہ رویداس آس لگ جیوا چر پائیو درسن دیکھے
واہگرو جی کا خالصہ واہگرو جی کی فتح. گرو روپ گرو کی ساجی نوازی گرو سوپ گرو خالصہ سات سنگ جی اے پامن پتر حکمنامہ جو آپ گرمکھ پیاریاں دی پامن رسنا تو سرون کیتا ہے اے تن گرو کر سچے پاتشاہ مہاراج جی دے 694 انگ تے سبائے مان ہے ਇਹਦੇ ਬਾਰੇ ਥੋੜ੍ਹੀ ਜਿਹੀ ਬੇਨਤੀ ਕਰਾਂ, ਕਿਉਂਕਿ ਸਾਡਾ ਸਵਾਦ ਤਰਕਵਾਦੀ ਹੈ, ਨੁਕਤਾ ਚੀਨੀ ਵਾਲਾ ਹੈ। ਕਈ ਤਰ੍ਹਾਂ ਦੇ ਫੋਨ ਆਉਂਦੇ ਨੇ, ਗਿਆਨੀ ਜੀ ਪੰਨਾ ਕਹਿਣਾ ਚਾਹੀਦਾ ਹੈ, ਕੋਈ ਕਹਿੰਦਾ ਅੰਗ ਕਹਿਣਾ ਚਾਹੀਦਾ ਹੈ। ਮੈਨੂੰ ਉਹਨਾਂ ਫੋਨੇ ਵਾਲਾ ਵੀਰਾਂ ਦੇ ਜਵਾਬ ਦੇ ਸੰਬੰਧ ਵਿੱਚ ਬੇਨਤੀ ਫੁਰੀ। ਇੱਕ ਮਨੁੱਖ ਆਪਣੀ ਪਤਨੀ ਸਮੇਤ ਘੋੜੀ ਤੇ ਚੜ੍ਹ ਕੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾ ਰਿਹਾ ਸੀ। ਜ਼ਿਮੀਂਦਾਰਾਂ ਨੇ ਵੇਖਿਆ, ਕਹਿਣ ਲੱਗੇ ਘੋੜੀ ਇੱਕ ਤੇ ਸਵਾਰ ਦੋ ਨੇ, ਇਹ ਘੋੜੀ ਬਚੇਗੀ ਕਿਵੇਂ? ਘੋੜੀ ਦਾ ਮਾਲਕ ਘੋੜੀ ਤੋਂ ਉਤਰ ਗਿਆ, ਥੋੜਾ ਜਿਹਾ ਅੱਗੇ ਗਿਆ ਤੇ ਨੁਕਤਾ ਚੀਨੀ ਵਾਲੇ ਕਹਿਣ ਲੱਗੇ, ਕਿੱਡਾ ਨਿਕੰਮਾ ਆਦਮੀ ਹੈ, ਆਪਣੀ ਘਰਵਾਲੀ ਨੂੰ ਘੋੜੀ ਤੇ ਬਿਠਾਇਆ ਤੇ ਆਪ ਪੈਦਲ ਤੁਰਿਆ ਜਾਂਦਾ, ਰਨ ਦਾ ਮਜ਼ੂਰ। ਬੜੀ ਮਨ ਨੂੰ ਖੇਦ ਹੋਇਆ, ਆਪਣੀ ਧਰਮ ਪਤਨੀ ਨੂੰ ਕਹਿਣ ਲੱਗਾ, ਭਾਗਾਂ ਵਾਲੀਏ ਤੂੰ ਘੋੜੀ ਤੋਂ ਉਤਰ, ਮੈਂ ਚੜ੍ਹਦਾ। ਜਦੋਂ ਅੱਗੇ ਗਿਆ, ਸ਼ੰਕਾਵਾਦੀਆਂ ਨੇ ਫਿਰ ਸ਼ੰਕਾ ਕੀਤਾ, ਕਹਿਣ ਲੱਗੇ ਕਿੱਡਾ ਬੇਵਕੂਫ ਹੈ, ਜਨਾਨੀ ਤੁਰੀ ਜਾਂਦੀ ਤੇ ਆਪ ਘੋੜੀ ਤੇ ਚੜ੍ਹਿਆ ਹੈ। ਕਹਿਣ ਲੱਗਾ ਥੱਲੇ ਉਤਰਿਆ, ਆਪ ਪੈਦਲ ਤੁਰ ਪਏ, ਨਾਲ ਪਤਨੀ ਨਾਲ ਉਹ ਵੀਰ ਪਿੰਡ ਦੇ ਲਾਗੇ ਗਿਆ ਤੇ ਪਿੰਡ ਦਾ ਆਦਮੀ ਕਹਿਣ ਲੱਗਾ, ਭਾਈ ਸਾਹਿਬ ਇਹ ਘੋੜੀ ਚੜ੍ਹਨ ਵਾਸਤੇ ਇੱਕ ਲੋਕਾਂ ਨੂੰ ਵਿਖਾਉਣ ਲਈ ਹੈ, ਮੇਰੇ ਦ੍ਰਿਸ਼ਟਾਂਤ ਦੇਣ ਤੋਂ ਮਤਲਬ ਇਹ ਹੈ, ਅਸੀਂ ਭਾਵੇਂ ਕੁਝ ਵੀ ਕਹੀਏ ਲੇਕਿਨ ਨੁਕਤਾ ਚੀਨੀ ਵਾਲਿਆਂ ਨੇ ਨੁਕਤਾ ਚੀਨੀ ਕਰਨ ਤੋਂ ਹਟਣਾ ਨਹੀਂ। ਅਗਰ ਪੰਨਾ ਕਹੀਏ ਸਾਡੇ ਚ ਬੜੀ ਬਦਕਿਸਮਤੀ ਹੈ, ਅਸੀਂ ਆਪਣੇ ਆਪ ਨੂੰ ਸਿਆਣਾ ਦੂਜੇ ਨੂੰ ਬੇਵਕੂਫ ਸਮਝਦੇ ਹਾਂ, ਔਰ ਸਭ ਤੋਂ ਵੱਡੀ ਕਮਜ਼ੋਰੀ ਹੈ। ਗੁੰਮਖੋ ਪੰਨਾ ਕਿਤਾਬਾਂ ਦਾ ਜਿਹਨੂੰ ਆਪਣੇ ਜੀ ਕਹਿੰਦੇ ਪੇਜ, ਸਾਡੇ ਵਿਸ਼ਵਾਸ ਦੇ ਮੁਤਾਬਕ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਿਤਾਬ ਨਹੀਂ, ਇਹ ਬੁੱਕ ਨਹੀਂ, ਅਸੀਂ ਇਹਨੂੰ ਕਿਤਾਬ ਨਹੀਂ ਮੰਨਦੇ, ਇਹ ਸਾਡੇ ਵਾਸਤੇ ਪੁਸਤਕ ਨਹੀਂ। ਸਾਨੂੰ ਪੁੱਛ ਕੇ ਵੇਖੋ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ ਸਿਰ ਦਾ ਤਾਜ, ਦੁਨੀਆਂ ਦੀਨ ਦੁਨੀਆਂ ਦਾ ਮਾਲਕ ਹੈ, ਅਸੀਂ ਕਿਵੇਂ ਕਹਿ ਦਈਏ ਪੰਨਾ ਸਾਡੇ ਲਈ ਇਹ ਕਿਤਾਬ ਨਹੀਂ, ਇਹ ਸਾਡਾ ਰਹਿਬਰ ਹੈ, ਇਹ ਸਾਡਾ ਦੀਨ ਦੁਨੀਆਂ ਦਾ ਮਾਲਕ ਹੈ। ਇਹਦੇ ਚ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਵਿਆਪਕ ਹੈ, ਤੁਹਾਡੇ ਆਖਣ ਤੇ ਅਸੀਂ ਪੰਨਾ ਨਹੀਂ ਜੇ ਕਹਿਣਾ, ਅਸੀਂ ਅੰਗ ਹੀ ਕਵਾਂਗੇ। ਗੁਰੂ ਕਾ ਅੰਗ, ਕਿਤਾਬਾਂ ਦੇ ਪੰਨੇ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਿਤਾਬ ਨਹੀਂ, ਇਹ ਪੁਸਤਕ ਨਹੀਂ। ਵਾਰ ਵਾਰ ਬੇਨਤੀ ਕਰਾਂ, ਅਸੀਂ ਅੰਗ ਤਾਂ ਕਹਿੰਦੇ ਹਾਂ, ਇਹ ਸਾਕਸ਼ਾਤ ਪਰਮੇਸ਼ਰ ਨੇ, ਇਹ ਸਾਕਸ਼ਾਤ ਜਾਤ ਦੀ ਜੋਤ ਨੇ ਗੁਰੂ ਸਾਹਿਬਾਨਾਂ ਦੀ। ਇਸ ਕਰਕੇ ਬੇਨਤੀ ਕਰਾਂ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਪਰਮੇਸ਼ਰ ਤੇ ਗੁਰੂ ਰੂਪ ਕਰਕੇ ਜਾਣਿਆ ਕਰੀਏ, ਨਾਲੇ ਇਹ ਗੁਰੂ ਨਾਲੇ ਇਹ ਪਰਮੇਸ਼ਰ। ਮੈਂ ਆਮ ਕਹਿੰਦਾ ਹੁੰਦਾ, ਹਰ ਧਰਮ ਸਤਿਕਾਰਯੋਗ ਹੈ, ਸਾਡੇ ਹਿੰਦੁਸਤਾਨ ਦੇ ਇੱਕ ਨਾਲੇ ਸਕਾਲਰ ਹੋਏ ਨੇ, ਨਾਲੇ ਮਹਾਂਪੁਰਸ਼ ਹੋਏ ਨੇ, ਰਾਜਾ ਰਾਮ ਮੋਹਨ ਰਾਏ, ਉਹਨਾਂ ਨੂੰ ਕਿਸੇ ਨੇ ਸਵਾਲ ਪੁੱਛਿਆ, ਰਾਜਾ ਸਾਹਿਬ ਤੁਹਾਡੇ ਖਿਆਲ ਦੇ ਮੁਤਾਬਕ ਧਰਮ ਕਿਹੜਾ ਚੰਗਾ ਹੈ? ਸਾਡੇ ਵਿੱਚ ਬਹੁਤ ਐਬ ਹੈ, ਕਮਜ਼ੋਰੀ ਹੈ, ਅਸੀਂ ਆਪਣੇ ਧਰਮ ਨੂੰ ਚੰਗਾ ਕਹਿੰਦੇ ਤੇ ਦੂਜੇ ਧਰਮਾਂ ਦੀ ਭੰਡੀ ਕਰਦੇ ਹਾਂ, ਤੇ ਸਾਡਾ ਵਿਚਾਰ ਗਲਤ ਹੈ। ਅਸੀਂ ਕਿਤੇ ਛੇਵੇਂ ਪਾਤਸ਼ਾਹ ਮਹਾਰਾਜ ਕੋਲੋਂ ਗਾਈਡੈਂਸ ਲਈਏ, ਜਹਾਂਗੀਰ ਨੇ ਪੁੱਛਿਆ ਸੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੂੰ, ਮਹਾਰਾਜ ਤੁਹਾਡਾ ਧਰਮ ਚੰਗਾ ਕਿ ਸਾਡਾ ਧਰਮ ਚੰਗਾ ਹੈ? ਤੇ ਮੇਰੀ ਪੀਰ ਦੇ ਮਾਲਕ ਨੇ ਆਖਿਆ ਸੀ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ, ਇਹ ਜਵਾਬ ਸੀ। ਬਾਦਸ਼ਾਹ ਤੁਹਾਡੇ ਲਈ ਤੁਹਾਡਾ ਧਰਮ ਮਹਾਨ ਹੈ, ਸਾਡੇ ਲਈ ਸਾਡਾ ਮਹਾਨ ਹੈ, ਧਰਮ ਕੋਈ ਮਾੜਾ ਨਹੀਂ। ਰਾਜਾ ਰਾਮ ਰਾਏ ਮੋਹਨ ਨੂੰ ਪੁੱਛਿਆ, ਆਪ ਬਹੁਤ ਪੜ੍ਹੇ ਲਿਖੇ ਹੋ, ਵਿਚਾਰਵਾਨ ਹੋ, ਤੁਹਾਡੀ ਕੀ ਰਾਏ ਵੀ ਸਾਰੇ ਧਰਮਾਂ ਚੋਂ ਧਰਮ ਕਿਹੜਾ ਚੰਗਾ ਹੈ? ਉਸ ਮਹਾਂਪੁਰਸ਼ ਨੇ ਬਹੁਤ ਸੁੰਦਰ ਗੱਲ ਕਹੀ। ਉਹ ਕਹਿੰਦੇ ਪਿਆਰਿਆ, ਗਾਂ ਲਾਖੀ, ਗਾਂ ਗੋਰੀ, ਗਾਂ ਕਾਲੀ, ਗਾਂ ਬੱਗੀ, ਪਰ ਦੁੱਧ ਇੱਕੋ ਜਿਹਾ। ਬੜੀ ਸੁੰਦਰ ਗੱਲ ਹੈ। ਉਹ ਕਹਿੰਦਾ ਕਾਲੀ ਗਾਂ ਦਾ ਦੁੱਧ ਕਾਲਾ ਨਹੀਂ, ਗੋਰੀ ਗਾਂ ਦਾ ਦੁੱਧ ਲਾਲ ਨਹੀਂ, ਗਾਵਾਂ ਦੇ ਰੰਗ ਵੱਖ ਵੱਖ ਲੇਕਿਨ ਦੁੱਧ ਇੱਕੋ ਜਿਹਾ। ਇਸੇ ਪ੍ਰਕਾਰ ਗੁਰਮੁਖੋ, ਵੱਖ ਵੱਖ ਧਰਮ ਨੇ ਲੇਕਿਨ ਉਨ੍ਹਾਂ ਦਾ ਨੁਕਤਾ ਸਾਡੇ ਮਨ ਦੀ ਕਾਲ ਕੱਢ ਕੇ ਤੇ ਸਾਨੂੰ ਚਿੱਟਿਆਂ ਕਰਨਾ, ਸਾਡੇ ਮਨ ਦੀ ਕਾਲਖ ਨੂੰ ਕੱਢ ਕੇ। ਲੇਕਿਨ ਇਹ ਕਾਲਖ ਨਿਕਲੇ ਕਿਵੇਂ, ਇਹ ਬਰਿਆਈ ਦੂਰ ਕਿਵੇਂ ਹੋਵੇ, ਉਹਦਾ ਢੰਗ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਬਾਬਾ ਰਵਿਦਾਸ ਜੀ ਨੇ ਸਾਨੂੰ ਦੱਸਿਆ। ਉਹ ਤਰੀਕਾ ਕਿਹੜਾ ਹੈ ਜਿਹਨੂੰ ਆਪ ਅਰਦਾਸ ਕਹਿੰਦੇ ਹਾਂ? ਕੇਵਲ ਤੇ ਕੇਵਲ ਸ਼ਬਦਾਂ ਦਾ ਵਾਧਾ ਘੱਟ ਹੋ ਜਾਂਦਾ, ਪਰ ਸਿਧਾਂਤ ਇੱਕ ਹੁੰਦਾ ਹੈ। ਮੁਸਲਮਾਨ ਭਰਾ ਅੱਲਾ ਤਾਲਾ ਦੇ ਅੱਗੇ ਹੱਥ ਜੋੜ ਕੇ ਦੁਆ ਕਰਦੇ ਨੇ, ਦੁਆ। ਈਸਾਈ ਭਰਾ ਖਾਸ ਕਰਕੇ ਐਤਵਾਰ ਵਾਲੇ ਦਿਹਾੜੇ ਚਰਚ ਵਿੱਚ ਜਾ ਕਰਕੇ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਦੇ ਨੇ, ਪ੍ਰਾਰਥਨਾ। ਅਸੀਂ ਗੁਰੂ ਸਾਹਿਬਾਨਾਂ ਦੀ ਦੱਸੀ ਤਕਨੀਕ ਦੇ ਮੁਤਾਬਕ ਅਰਦਾਸ ਕਰਦੇ ਹਾਂ। ਬੜਾ ਕੀਮਤੀ ਲਫ਼ਜ਼ ਹੈ ਅਰਜੇ ਦਾਸਤਾਂ। ਅਰਜ ਕਹਿੰਦੇ ਨੇ ਬੇਨਤੀ ਨੂੰ, ਦਾਸਤਾਨ ਦਾ ਆਪਣੀ ਕਹਾਣੀ। ਉਹ ਬੇਨਤੀ ਜਿਹਦੇ ਵਿੱਚ ਅਸੀਂ ਆਪਣੇ ਦੁੱਖ ਦਰਦ, ਆਪਣੀ ਅੰਦਰ ਦੀ ਵੇਦਨ, ਆਪਣੇ ਹਿਰਦੇ ਦੀ ਪੀੜਾ ਆਪਣੇ ਗੁਰੂ ਪਰਮੇਸ਼ਰ ਦੇ ਅੱਗੇ ਕਰਦੇ, ਉਹਨੂੰ ਆਪਾਂ ਕਹਿੰਦੇ ਅਰਦਾਸ। ਤੇ ਜੇ ਗੁਰਮੁਖੋ ਕੋ ਮੈਨੂੰ ਪੁੱਛੇ ਨਾ ਵੀ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਸਭ ਤੋਂ ਵੱਡੀ ਚੀਜ਼ ਕੀ ਦਿੱਤੀ ਹੈ, ਤੁਹਾਡੇ ਤੇ ਗੁਰੂ ਸਾਹਿਬਾਨਾਂ ਨੇ ਸਭ ਤੋਂ ਵੱਡਾ ਪਰਉਪਕਾਰ ਕੀ ਕੀਤਾ ਹੈ, ਤੇ ਪਤਾ ਨਹੀਂ ਮੇਰੀ ਸਮਝ ਗਲਤ ਹੋਵੇ ਜਾਂ ਠੀਕ ਹੈ, ਗੁਰੂ ਜਾਣੇ। ਪਰ ਮੈਂ ਇਹ ਸਮਝਿਆ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਅਰਦਾਸ ਕਰਨ ਦੀ ਵੱਡੀ ਦਾਤ ਦਿੱਤੀ ਹੈ ਤੇ ਸਿੱਖਾ ਅਰਦਾਸ ਕਰ, ਬੇਨਤੀ ਕਰ। ਲੇਕਿਨ ਕਈ ਵਾਰ ਸਾਡੀ ਅਰਦਾਸ ਵਿੱਚ ਹੈਂਕੜਬਾਜ਼ੀ ਹੁੰਦੀ, ਹੈਂਕੜਬਾਜ਼ੀ। ਸਾਨੂੰ ਅਰਦਾਸ ਕਰਨ ਦਾ ਢੰਗ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਨੇ ਦੱਸਿਆ, ਧਿਆਨ ਲਿਜਾਣਾ, ਅਰਦਾਸ ਕਰਨ ਦਾ ਢੰਗ। ਸ਼ਬਦ ਆਉਂਦਾ ਕਾਮ ਕ੍ਰੋਧ ਨਗਰ ਭਉ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਇੱਥੇ ਇੱਕ ਪੰਕਤੀ ਆਉਂਦੀ ਹੈ, ਸਿੱਖਾ ਕਰ ਅੰਜਲੀ ਪੁੰਨ ਵੱਡਾ ਹੈ, ਕਰ ਡੌਤ ਪੁੰਨ ਵੱਡਾ ਹੈ। ਅਰਦਾਸ ਕਰਨ ਦਾ ਢੰਗ। ਅੰਜਲੀ ਕਹਿੰਦੇ ਨੇ ਬੁੱਕ ਨੂੰ, ਬੁੱਕ ਕਿਉਂ ਕਰਨਾ? ਜਦੋਂ ਮਨੁੱਖ ਦੇ ਅੰਦਰ ਭਾਵਨਾ ਹੋਵੇ ਵੀ ਮੈਂ ਮੰਗਤਾ ਤੇ ਮੈਨੂੰ ਲੋੜ ਹੈ, ਲੋੜ, ਲੋੜਵੰਦ ਬੁੱਕ ਕਰਦਾ ਤੇ ਭਾਈ ਸਾਹਿਬ ਮੈਨੂੰ ਵੀ ਲੰਗਰ ਦੇ ਦਿਓ, ਭਾਈ ਸਾਹਿਬ ਮੈਨੂੰ ਵੀ ਪਾਣੀ ਪਿਆ ਦਿਓ, ਇਹ ਬੁੱਕ ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਮੰਗਦੇ ਹਾਂ, ਮੰਗਦੇ ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਹੇ ਮੇਰੇ ਮਾਲਕਾ, ਤੂੰ ਸਾਡਾ ਦਾਤਾ ਤੇ ਅਸੀਂ ਤੇਰੇ ਦਰ ਦੇ ਮੰਗਤੇ ਹਾਂ, ਮੰਗਤੇ। ਤੇ ਮੰਗਣਾ ਕੀ ਹੈ? ਆਪਾਂ ਤਾਂ ਮੰਗਣਾ ਵੀ ਸਾਡਾ ਕਾਕਾ ਆਸਟ੍ਰੇਲੀਆ ਚਲਾ ਜਾਏ, ਸਾਡੀ ਬੇਟੀ ਕੈਨੇਡਾ ਪਹੁੰਚ ਜਾਏ, ਇਹੋ ਕੁਝ ਮੰਗਾਂਗੇ ਨਾ। ਪਰ ਸਿੱਖਾ ਇਹ ਚੀਜ਼ਾਂ ਛਿਣ ਭੰਗਰ ਨੇ, ਇਹ ਨਾਸਵਾਨ ਨੇ। ਮੰਗਣਾ ਕੀ ਹੈ? ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਮੰਗਣਾ ਮਾੜਾ ਨਹੀਂ, ਚੰਗਾ, ਲੇਕਿਨ ਪ੍ਰਮਾਤਮਾ ਕੋਲੋਂ ਪ੍ਰਮਾਤਮਾ ਦੀ ਵਡਿਆਈ ਮੰਗ। ਮੈਂ ਘਰਾੜੇ ਨਾ ਮਾਰਦਾ ਰਵਾਂ, ਮੈਂ ਨਿੰਦਿਆ ਚੁਗਲੀ ਨਾ ਕਰਦਾ ਰਵਾਂ। ਮੇਰੇ ਪਾਤਸ਼ਾਹ ਕਹਿੰਦੇ ਨੇ ਮੰਗਣ ਮਾਂਗ ਤਾਂ ਏਕ ਮਾਂਗ ਨਾਨਕ ਜਾਂ ਤੇ ਪਰੇ ਪਰਾਗ। ਇਹ ਗੱਲ ਕਿਉਂ ਕਹੀ? ਪ੍ਰਾਰਥਨ ਮਤ ਮੁਤਾਬਕ ਹਿੰਦੂ ਭਰਾ 12 ਸਾਲਾਂ ਤੋਂ ਬਾਅਦ ਵੱਖ ਵੱਖ ਆਪਣੇ ਧਰਮ ਅਸਥਾਨਾਂ ਤੇ ਜਾਂਦੇ ਨੇ ਕੁੰਭ ਦੇ ਮੌਕੇ ਤੇ। 12 ਸਾਲਾਂ ਤੋਂ ਬਾਅਦ ਕੁੰਭ ਲੱਗਦਾ ਹੈ, 6 ਸਾਲਾਂ ਤੋਂ ਬਾਅਦ ਉਹ ਵੀਰ ਕੁੰਭੀ ਦਾ ਮੇਲਾ ਮਨਾਉਂਦੇ ਨੇ। ਔਰ ਉਹਨਾਂ ਦੇ ਵਿਚਾਰ ਮੁਤਾਬਕ ਤਰਵੈਣੀ, ਜਿਹਨੂੰ ਅੱਜ ਕੱਲ ਆਪਾਂ ਅਲਾਹਾਬਾਦ ਕਹਿੰਦੇ ਤੇ ਪੁਰਾਣਾ ਇਹਦਾ ਨਾਮ ਸੀ ਪ੍ਰਾਗਰਾਜ, ਜਿਹੜਾ ਅਲਾਹਾਬਾਦ ਹੈ ਨਾ, ਇਹ ਮੁਗਲਾਂ ਨੇ ਇਹਦਾ ਨਾਮ ਬਦਲ ਕੇ ਅਲਾਹਾਬਾਦ ਰੱਖਿਆ। ਇਹ ਪੁਰਾਣਾ ਨਾਮ ਨਹੀਂ, ਇਹਦਾ ਪਹਿਲਾ ਨਾਮ ਸੀ ਪ੍ਰਾਗਰਾਜ, ਪ੍ਰਾਗਰਾਜ। ਔਰ ਇਹਨਾਂ ਅਸਥਾਨਾਂ ਤੇ ਜਾ ਕੇ ਇਸ਼ਨਾਨ ਕਰਨਾ ਹਿੰਦੂ ਮਤ ਵਿਚ ਬਹੁਤ ਸ੍ਰੇਸ਼ਟ ਮੰਨਿਆ। ਲੇਕਿਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਸਾਡੇ ਤੇ ਕਿਰਪਾ ਕਰਦੇ ਨੇ, ਗੁਰਮੁਖਾ ਕੁੰਭ ਤੇ ਬੜੀ ਭੀੜ ਹੋਣੀ ਹੈ, ਪਤਾ ਨਹੀਂ ਤੇਰੇ ਤੋਂ ਕਿਰਾਇਆ ਬਣੇ ਕਿ ਨਾ ਬਣੇ, ਤਾਂ ਇੱਥੋਂ ਜਾਇਆ ਜਾਏ ਕਿ ਨਾ ਜਾਇਆ ਜਾਏ, ਪਤਾ ਨਹੀਂ ਠੀਕ ਮੌਕੇ ਤੂੰ ਜਾ ਕੇ ਇਸ਼ਨਾਨ ਕਰ ਸਕੇ ਕਿ ਨਾ। ਇਉਂ ਕਰ, ਪਰਮਾਤਮਾ ਦਾ ਨਾਮ ਮੰਗ, ਤੈਨੂੰ ਇੱਥੇ ਪ੍ਰਾਗਰਾਜ ਦੇ ਇਸ਼ਨਾਨ ਦਾ ਫਲ ਮਿਲ ਜਾਏਗਾ। ਇਸ ਪੰਕਤੀ ਦੇ ਇਹ ਅਰਥ ਨੇ, ਮੰਗਣ ਮਾਂਗ ਤਾਂ ਏਕੇ ਮਾਂਗ ਨਾਨਕ ਜਾਂ ਤੇ ਪਰੇ ਪ੍ਰਾਗ, ਪ੍ਰਾਗ ਅਲਾਹਾਬਾਦ ਪ੍ਰਾਗਰਾਜ ਤੀਰਥ, ਇਹ ਉਹਨਾਂ ਤੋਂ ਉਤਮ ਸ੍ਰੇਸ਼ਟ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਸਾਡੇ ਤਰਸ ਕਰਦੇ ਕਹਿੰਦੇ, ਸਿੱਖਾ ਕਰ ਅੰਜਲੀ ਬੁੱਕ ਕਰਿਆ ਕਰ, ਕਰ ਅੰਜਲੀ ਪੁੰਨ ਵੱਡਾ ਹੇ, ਬੜਾ ਪਵਿੱਤਰ ਕੰਮ ਹੈ। ਪੁੰਨ ਕਹਿੰਦੇ ਨੇ ਪਵਿੱਤਰ ਨੂੰ, ਕਰ ਅੰਜਲੀ ਪੁੰਨ ਵੱਡਾ ਹੇ, ਕਰ ਡੰਡੌਤ ਪੁੰਨ ਵੱਡਾ ਹੈ। ਡੰਡੌਤ ਦੇ ਅਰਥ ਨੇ ਸਿੱਧਾ ਹੋ ਕੇ ਅਰਦਾਸ ਕਰ, ਸਿੱਧਾ ਹੋ ਕੇ। ਅਸੀਂ ਅਰਦਾਸ ਕਰਦੇ ਹਾਂ ਬਾਦਸ਼ਾਹ ਕਰਕੇ, ਹੇਰਾ ਫੇਰੀ ਕਰਕੇ, ਚਲਾਕੀ ਕਰਕੇ। ਗੁਰਮੁਖਾ ਅਰਦਾਸ ਦਿਲੋਂ ਕਰ, ਪਰਮਾਤਮਾ ਤੇਰੀ ਦਿਲ ਦੀ ਭਾਸ਼ਾ ਨੂੰ ਸਮਝਦਾ ਹੈ। ਆਪਾਂ ਵਲਵਿੰਗ ਪਤਾ ਕੀ ਕਰਦੇ ਹਾਂ? ਜਿਹੜਾ ਸਾਡੇ ਸਾਹਮਣੇ ਮਰਾਸੀ ਦੀ ਤਰ੍ਹਾਂ ਬਹੁਤ ਹੀ ਕਲਿਆਣ ਕਰੇ, ਕਹਿੰਦੇ ਉਹ ਤਾਂ ਅਰਦਾਸ ਦੀ ਕਮਾਰ ਹੀ ਕਰ ਦਿੰਦਾ ਹੈ। ਉਹ ਕਹਿੰਦਾ ਜੀ ਇਹਨਾਂ ਨੇ ਕੋਠੀ ਬਣਾਈ ਹੈ, ਦੂਜੀ ਉਦਘਾਟਨ ਤੇ ਜੀ, ਦੂਜੀ ਮੰਜ਼ਿਲ ਤੇ ਜੀ ਕਲੀ ਕਰਨੀ ਹੈ। ਅਰਦਾਸ ਕਰਨ ਦਾ ਤੰਗ ਅੱਜ ਕੱਲ੍ਹ ਦਾ, ਤੁਸੀਂ ਬੜੇ ਖੁਸ਼ ਹੁੰਦੇ ਹੋ ਵੀ ਫਲਾਣੇ ਨੇ ਅਰਦਾਸ ਕੀਤੀ, ਕਮਾਲ ਕਰ ਦਿੱਤੀ। ਕਮਾਲ ਕਾਹਦੀ ਕੀਤੀ? ਸਾਡੇ ਹੰਕਾਰ ਨੂੰ ਪੱਠੇ ਪਾਏ, ਹੰਕਾਰ ਨੂੰ ਅਸੀਂ ਆਪਣੀ ਵੱਡੀ ਵਡਿਆਈ ਸਮਝਦੇ ਹਾਂ। ਫਲਾਣੇ ਨੇ 2 ਸੈੱਟ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਭੇਟ ਕੀਤੇ, ਪਾਤਸ਼ਾਹ ਬਾਹਰੋਂ ਆਏ ਨੇ, ਕੀਤੇ ਰੁਮਾਲੇ ਭੇਟ ਨੇ, ਤੇ ਬਾਹਰ ਤੇ ਅੰਦਰ ਦਾ ਕੀ ਕੰਮ? ਸ਼ੋ ਕਰਦਾ ਅਮੀਰੀ। ਮੇਰਿਆ ਪਿਆਰਿਆ ਮਿੱਤਰਾ, ਤੂੰ 2 ਰੁਮਾਲਿਆਂ ਦੇ ਸੈੱਟ ਦੇ ਕੇ ਉੱਚੀ ਉੱਚੀ ਆਪਣੀ ਕਲਾਣ ਕਰਾਉਣਾ, ਤੂੰ ਕਦੇ ਆਪਣੇ ਕੁੜਤੇ ਤੇ ਕਮੀਜ਼ਾਂ ਦੀ ਗਿਣਤੀ ਕਰ, ਜਦੋਂ ਦਾ ਜੰਮਿਆ ਕਿੰਨੇ ਕੁ ਪਾੜੀ ਅੱਜ ਤੱਕ? ਇਹ ਤੈਨੂੰ ਕਿਹਨੇ ਦਿੱਤੇ? ਪਰਮਾਤਮਾ ਨੇ ਦਿੱਤੇ ਸਨ, ਪਰਮਾਤਮਾ ਦੇ ਦਿੱਤਿਆਂ ਦਾ ਧੰਨਵਾਦ ਨਹੀਂ।
लेकिन परमात्मा दे निमित्त ढाई गज कपड़ा दे के ते आपां गुरु ते सान करदे तेरा पर्दा ढकया ये ना क्या करो। हां जो असीं आप नवा कपड़ा पहनते ना हुण तां आपां बदली जाने क्योंकि बहुते मॉडर्न हो जाने आ असीं मैकी तौर ते अमीर हुंदे जांदे आ धार्मिक तौर ते गरीब हुंदे जांदे जी माफी देनी साड़ियां कोठियां पक्कियां मन कच्चा हो गया है मन कच्चा साड़ी लाइब्रेरी च किताबां दी बहुत गिनती ज्यादा लेकिन गुरबाणी कंठ नहीं। साडे बजुर्गां ने जिन्हां नूं असीं अनपढ़ कहिंदे आ ना सियाणे बणदे आ उन्हां ने कपड़ा पाउणा ते पहला गुरु ग्रंथ सच्चे पातशाह नूं छुआ के आखना पातशाह मेरा लोग पलोग पर्दा ढके ते जो ए तरीका नहीं सी आम बंदियां नूं पता नहीं सी जेड़ा घर विच कोई बुजुर्ग होना कोई दादी कोई मां कोई दादा कोई ताया चाचा उहदे पैरीं कपड़ा लाउणा ते उहने कहना भी मेरा पुत पाड़े ते नवा सुआवे ते पाड़े दा तां जी उहदा जीवन कायम रहेगा सीस हुंदी सी विच राज सी ते मेरी इह धी कपड़ा पाउण लगी मेरा इह बेटा कपड़ा पाउण लगा ए पाटे ते नवा सवाए ए इनडायरेक्ट एक असीस सी ते मेरे पुत्र दी उम्र लंबीरी हो जाए ते साडी अरदास विच बल बिंग साडी अरदास विच मैं गुरमुखो कलगीधर पातशाह महाराज दे इतिहास विच जिक्र आउंदा है मेरे पातशाह कहिंदे सिखा अरदास छोटी करिया कर असी तेरी अरदास सुनदे आ साडे इतिहासां दे पन्नियां ते लिखिया है वे गुरु पब्बां दे पार होके अपने सिख दी अरदास सुनदा पर सिख अरदास करदा किथे है सिख तां हुक्म करदा भी तैनूं आ दिता मैं दो पखे लवाए मैं दो दरियां दितियां गुरु के सिखा है ना कम ना करया कर तेरा कम की है जे प्रसाद बसे सुख मंदर तिसे त्याए सदा मन अंदर जी दी कृपा दे तू सुंदर मकाना च वसदा है उहदा ध्यान तर उहदे अगे बेनती कर कर अंजली पुन वड्डा हे का डंडौत पुन वड्डा हे अपने वाड़बिंग कढ के अरदास कर इहदा बड़ा भारी महात्म है। तो अज दे इस बख्शिश परे हुक्मनामे दे विच बाबा रविदास जी सानू उस परिपूर्ण परमात्मा दे अगे अरदास करन दा ढंग दसदे ने अरदास किवें करनी है। अज दे हुक्मनामे दा केंद्री नुकता है हौ बल बल जाओ रमैया कारण कारण कवन अबोल। हे परिपूर्ण परमात्मा मैं तेथों मन करके मैं बचना करके सदके जाना है पर मेरी बेनती है तुसी बोलदे क्यों नहीं इस पावन शब्द विच सानू उस परमात्मा नूं बुलाउण दा तरीका दस्या भी गुरु के सिखा परमात्मा बोलेगा तेरे नाल किवें बोलेगा तो देवें आरंभ दे विच धन गुरु ग्रंथ सच्चे पातशाह साडे ते कृपा करदे ने सरवण करिए जी
सतनाम वाहे गुरु साहेब जी तनाजरी भगत रविदास जी के
नियम दे मुताबिक गुरमुख होए यह तनासरी राग नहीं है यह वक्री गल है भी गुरु साहबाना ने जिन्या भी रागणियां ने उन्हां नूं राग करके इत्थे मानता दित्ती राग करके ये शब्द बाबा रविदास जी का उच्चारण किया है ਨਾ ਤਾਂ ਆਪੇ ਸਾਰੇ ਜਾਣਦੇ ਵੀ ਰਵਿਦਾਸ ਹੈ, ਲੇਕਿਨ ਇਹਦੇ ਚੋਂ ਮੈਂ ਇੱਕ ਅੰਤਰੀਵ ਅਰਥ ਕੱਢਿਆ। ਰੱਬ ਕਹਿੰਦੇ ਨੇ ਸੂਰਜ ਨੂੰ, ਵਿਧਾਨ ਸ਼ਾਸਤਰ ਦਾ ਇੱਕ ਨਿਯਮ ਹੈ, ਉਹਨੂੰ ਕਹਿੰਦੇ ਅਜੈਤੀ ਲੱਛਣਾ। ਇੱਕ ਅਰਥ ਤੋਂ ਦੂਜਾ ਭਾਵ ਲੈ ਕੇ, ਦੂਜੇ ਤੋਂ ਤੀਜਾ ਲੈ ਕਰਕੇ ਉਹਦੇ ਅਰਥ ਕਰਨੇ। ਉਸ ਅਜੈਤੀ ਲੱਛਣਾ ਦੇ ਮੁਤਾਬਕ ਰੱਬ ਦਾ ਅਰਥ ਦਾ ਸੂਰਜ, ਤੇ ਸੂਰ ਦਾ ਮਤਲਬ ਹੈ ਪ੍ਰਕਾਸ਼। ਇਹ ਰਵਿਦਾਸ ਸ਼ਬਦ ਸਾਨੂੰ ਇਸ ਗੱਲ ਦਾ ਸੰਕੇਤ ਦਿੰਦਾ, ਗੁਰਮੁਖਾ ਤੂੰ ਕਿਤੇ ਦਾਸਾ ਭਾਵ ਧਾਰ, ਕਿਤੇ ਨਿਮਾਣਾ ਬਣ, ਪਰਮਾਤਮਾ ਤੇਰੇ ਅੰਦਰ ਚਾਨਣ ਕਰ ਦੇਗਾ। ਤੂੰ ਦਾਸ ਨਹੀਂ ਬਣਦਾ, ਤੂੰ ਨਿਮਾਣਾ ਨਹੀਂ ਬਣਦਾ। ਇਹ ਸਾਨੂੰ ਰਵਿਦਾਸ ਸ਼ਬਦ ਤੋਂ ਸਿੱਖਿਆ ਮਿਲਦੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਰਮਾਤਮਾ ਇੱਕ ਹੈ, ਉਹ ਓਅੰਕਾਰ ਆਚਰਨ ਤੇ ਰੱਖਿਆ ਕਰਦਾ ਹੈ, ਪਰ ਤੈਨੂੰ ਆਪਣੇ ਆਪ ਢੰਗ ਤਰੀਕਾ ਨਹੀਂ ਆਉਣਾ। ਇਹ ਤਰੀਕਾ ਗੁਰੂ ਦੀ ਕਿਰਪਾ ਨਾਲ ਤੈਨੂੰ ਪ੍ਰਾਪਤ ਹੋਵੇਗਾ। ਪ੍ਰਸਾਦ ਦਾ ਕਿਰਪਾ, ਗ੍ਰੇਸ ਆਫ ਗੁਰੂ, ਲੇਕਿਨ ਗੁਰੂ ਦੀ ਕਿਰਪਾ ਕਦੋਂ ਹੋਵੇਗੀ? ਜਦੋਂ ਤੂੰ ਸਵਾਦਾਂ ਤੋਂ ਪਰੇ ਹੋਵਾਂਗਾ। ਪਰ ਸਾਦ, ਪਰ ਦਾ ਅਰਥ ਹੈ ਪਰੇ, ਸਾਦ ਅਰਥ ਹੈ ਸਵਾਦ। ਜਿੰਨਾ ਚਿਰ ਸਵਾਦਾਂ ਦੇ ਅਧੀਨ ਹੈ ਨਾ, ਉਨਾ ਚਿਰ ਤੈਨੂੰ ਕਿਰਪਾ ਨਹੀਂ ਮਿਲਣੀ। ਤੂੰ ਤਾਂ ਸਵਾਦਾਂ ਦੇ ਅਧੀਨ ਹੈ। ਅੱਜ ਖੀਰ ਖਾਧੀ, ਮਿੱਠਾ ਹੈ ਹੀ ਨਹੀਂ, ਖੰਡ ਲਈ ਆਇਆ ਨਾ। ਰਾਤ ਦਾਲ ਬਣੀ, ਲੂਣ ਹੈ ਹੀ ਨਹੀਂ, ਮਿੱਤਰਾ ਖੰਡ ਤੇ ਲੂਣ ਦੇ ਵਿੱਚ ਉਲਝ ਗਿਆ। ਕਿਤੇ ਸਵਾਦਾਂ ਤੋਂ ਉੱਪਰ ਉੱਠ, ਸਵਾਦਾਂ ਤੋਂ ਉੱਪਰ। ਮੇਰੇ ਸਾਹਮਣੇ ਇਕਦਮ ਇਤਿਹਾਸ ਦਾ ਸੀਨ ਆ ਗਿਆ। ਭਾਈ ਬੱਲੂ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਵਾਸਤੇ ਅੱਠੀਂ ਪਹਿਰੀ ਉਗਰਾ ਤਿਆਰ ਕਰਦਾ। ਅੱਠੀਂ ਪਹਿਰੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਅੱਠੀਂ ਪਹਿਰੀ ਲੰਗਰ ਛਕਦੇ ਸਨ, ਅੱਠ ਪਹਿਰਾਂ ਤੋਂ ਬਾਅਦ, ਤੇ ਲੂਣ ਨਹੀਂ ਪਾਉਂਦੇ। ਭਾਈ ਬੱਲੂ ਨੇ ਬੇਨਤੀ ਕੀਤੀ, ਮਹਾਰਾਜ ਮੈਂ ਹੈਰਾਨ ਹਾਂ, ਕਿਉਂਕਿ ਪ੍ਰਸ਼ਾਦੇ ਪਾਣੀ ਦੀ ਸੇਵਾ ਮੈਂ ਕਰਦਾ, ਤੁਸੀਂ ਅੱਠਾਂ ਪਹਿਰਾਂ ਤੋਂ ਬਾਅਦ ਇਹ ਅਲੂਣੀ ਖਿਚੜੀ ਖਾਂਦੇ ਹੋ, ਤੁਹਾਡੇ ਚਿਹਰੇ ਤੇ ਇੰਨੀ ਲਾਲੀ ਕਿਉਂ? ਉਮਰੀ ਤੁਹਾਡੀ ਵਡੇਰੀ ਹੈ। ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਭਾਈ ਬੱਲੂ ਮੈਂ ਇਹਨਾਂ ਸਵਾਦਾਂ ਦੇ ਅਧੀਨ ਨਹੀਂ, ਮੈਂ ਇਹਨਾਂ ਰਸਾਂ ਕਸਾਂ ਦੇ ਅਧੀਨ ਨਹੀਂ। ਹਾਂ, ਜੇ ਤੇਰੇ ਮਨ ਵਿੱਚ ਸ਼ੰਕਾ ਆਇਆ ਨਾ, ਲਿਆ ਪਾਣੀ, ਲਿਆ ਚੁਲਾ ਕਰ, ਚੁਲਾ ਕਰੀਏ। ਭਾਈ ਬੱਲੂ ਨੇ ਜਲ ਲਿਆਂਦਾ, ਮੇਰੇ ਪਾਤਸ਼ਾਹ ਨੇ ਚੁਲਾ ਕੀਤਾ, ਵੇਖਿਆ ਕਈ ਤਰ੍ਹਾਂ ਦੇ ਪਦਾਰਥ ਨੇ ਉਹਦੇ ਵਿੱਚ। ਕਹਿੰਦੇ ਭਾਈ ਬੱਲੂ, ਅਸੀਂ ਸੁਰਤੀ ਕਰਕੇ ਸਾਰੇ ਪਦਾਰਥ ਗ੍ਰਹਿਣ ਕਰਦੇ ਹਾਂ, ਪਰ ਅਸੀਂ ਸਵਾਦਾਂ ਦੇ ਅਧੀਨ ਨਹੀਂ, ਅਸੀਂ ਰਸਾਂ ਦੇ ਅਧੀਨ ਨਹੀਂ। ਸਾਡੇ ਹਿੰਦੁਸਤਾਨ ਵਿੱਚ ਮਹਾਂਪੁਰਸ਼ ਹੋਇਆ ਰਾਮ ਕ੍ਰਿਸ਼ਨ ਜੀ, ਉਹਨਾਂ ਦੀ ਸੰਪਰਦਾ ਚੱਲਦੀ ਹੈ, ਉਹਨਾਂ ਦਾ ਸੁਭਾਅ ਸੀ, ਬਹੁਤ ਪੜ੍ਹੇ ਲਿਖੇ ਸਕਾਲਰ ਹੋਏ ਨੇ, ਉਹਨਾਂ ਦੇ ਬਚਨ ਬਹੁਤ ਬਕੀਮਤੀ ਨੇ। ਉਹਨਾਂ ਦਾ ਸੁਭਾਅ ਸੀ ਵੀ ਜਦੋਂ ਕਥਾ ਕਰਦੇ ਸਨ, ਤੇ ਕਥਾ ਕਰਦਿਆਂ ਕਰਦਿਆਂ ਉਹਨਾਂ ਆਪਣੀ ਧਰਮ ਪਤਨੀ ਨੂੰ ਕਹਿਣਾ, ਭਾਗਾਂ ਵਾਲੀਏ ਥੋੜੀ ਜੀ ਦਾਲ ਨਰਮ ਰੱਖੀ, ਇਹ ਮੈਂ ਲਿਖਿਆ ਪੜਿਆ। ਉਹਨਾਂ ਦੇ ਚੇਲਿਆਂ ਨੇ ਤਰਕਾਂ ਕਰਨੀਆਂ, ਤੁਹਾਡਾ ਗੁਰੂ ਚਸਕਾਲੂ ਬੜਾ ਹੈ, ਜਵਾਨ ਦੇ ਰਸਾਂ ਕਸਾਂ ਦੇ ਅਧੀਨ ਹੈ। ਸਵਾਮੀ ਰਾਮਕ੍ਰਿਸ਼ਨ ਮਹਾਰਾਜ ਦੀ ਧਰਮ ਪਤਨੀ ਕਹਿਣ ਲੱਗੀ, ਸਵਾਮੀ ਜੀ ਕੋ ਥੋੜਾ ਬਹੁਤਾ ਦੁਨੀਆਂ ਦਾ ਸਲੀਕਾ ਸਿੱਖੋ, ਤੁਸੀਂ ਕਥਾ ਕਰਦਿਆਂ ਕਰਦਿਆਂ ਕਹਿੰਦੇ ਨੇ ਮੈਨੂੰ ਪ੍ਰਸ਼ਾਦੇ ਦੋ ਲਾ ਦਿਓ, ਉਹਦਾ ਮਤਲਬ ਕੀ ਹੋਇਆ? وہ کہنے لگے بھاگا ماڑیے در اصل تول لگا کرنا چاہنی ہے میرا رنچک ماتر بھی انہیں بوجنا کھچ نہیں مینو در اصل میں یہ کیول تے کیول تے وکھاؤن دے مطابق کہہ رہا تے چنگا یاد رکھیں جدو میرا انتم سما آیا نا میں تین دن پہلا روٹی چھڑ دیاں گا تے تینوں پتا چل جائے گا تو سی رام کشن دا جیون پڑھو اپنے شریر چھڈن تو پہلا انہاں دی دھرم پتنی روٹی لے کے آئی تے سوامی رام کشن نے منہ موڑ لیا یہ دو ایک دوجے دے الٹ درشتان دین تو مطلب اے ہے آپ کہنے سنت بھی کھاندے نے نالے تسی کہیں دے سواداں تو پرا رہو تہاڈا تا اپنا خیال ہی اپنے خیال نوں کٹ گیا گرمخو ایک جیوندے نے کیول تے کیول کھان لی اور ایک کیول تے کیول کھاندے نے جین لی فرق اینا جے ایک شریر نوں قائم رکھن لی کھاندے نے اے گرو پیارو کیول اس کام لی جیونے تے اسی کھانا کنا کا ہے کنا کان گندا کرنا ہے اے پرساد کہندا گرسکھا سواداں تو پاسے اٹھ جوان دے رساں کساں تو پاسے ہو جدو رساں کساں تو پاسے ہو گئے گرو کرپا کرے گا رحمت کرے گا
ہم سر دین دیال نہ تم سر
پہلی پنکتی وچ بابا رودار جی کہندے نے پہلا اپنے آپ نوں نمانا کر نمانا سردار تھے سدرش ورگا اے پریپورن پرماتما میرے ورگا غریب کوئی نہیں ہم سر دین ایتھے جمکی لاؤنی ہے انہوں کہندے نے ارد بسرام انگریزی کہندے نے سیمی کولن اسیں انگریزی گرامر دے مطابق لکھی ہے نا تے سیمی کولن ارد بسرام ہم سر دین میرے ورگا دین کوئی نہیں میرے ورگا غریب کیوں نہیں دین کیویں آ بابے رودار جی دا شبد ہے ان پنچن میرو من جو بگاریو پل پل ہر جی تے اندر پا رہے ہو میں غریب نہیں سا لیکن پنجاں وکاراں دی سنگت کر کے انہاں نے مینو جیرو کر دتا جڑے پنج وکار میرے نال نہیں تیرے نا جڑے کہندے پے سی تیرے بڑے ہمدرد ہاں انہاں پنجاں اوگڑاں نے مینو نکمیا کر دتا پنجاں نے کدے میں کسے نوں ویکھ کے وکاری ہو جانا ہے کدے میں کسے پدارتھاں نوں ویکھ کے تے لوبھی ہو جانا ہے کدے میرے کول چار پیسے آ جانا میں ہنکاری ہو جانا ہنکاری بابے فرید نے سانو سچیت کیتا ہے گیانی جی کیوں نہ ہوئیے ساڈا سات منزلہ مکان جی سات منزلہ سارے شہر میں ساڈی کوٹھی دے برابر کوٹھی کوئی نہیں تسی کہندے میں نہ کرو بابے فرید نو پوچھیا بابا جی بندہ آکڑ پیا ہے تسی کو ماڑا موٹا سمجھاؤ بابا فرید جی کہندے نے فریدا کوٹھے منڈپ ماڑیاں ایت نہ لائے چت مٹی پئی اتولوی کوئی نہ ہوسی مت پاویں نو منزلہ ہے پاویں اسی منزلہ ہے یہ مکان ایتھے دا ایتھے رہ گا تیرے پروار دے ممبران نے پھٹے دے پا کے تینو اڈ کر دینا فریدا کوٹھے منڈپ ماڑیاں وہ سارے دے پی گئے کوٹھے منڈپ ماڑیاں بنائے کوڑا سودا کر گئے گوری آئے پائے گور کہندے نے قبر نو کہندے وڈا مکان بن گیا انتم سما آیا کو مڑیاں نو چلا گیا قبراں نو انہاں پنجاں وکاراں نے مینوں دین کر دیتا دین ہم سر دین ਦਿਆਲ ਨਾ ਤੁਮ ਸਰ, ਤੇਰੇ ਵਰਗਾ ਦਿਆਲੂ ਕੋਈ ਨਹੀਂ। ਅਸੀਂ ਗੁਰੂ ਨੂੰ ਲਿਖ ਕੇ ਬਦਾਵਾ ਦਿੱਤਾ ਬਾਜਾਂ ਵਾਲਿਆ, ਸਰਕਾਰ ਨਾਲ ਰਾਜੀਨਾਮਾ ਕਰ ਲੈ ਵਰਨਾ ਅਸੀਂ ਤੇਰਾ ਸਾਥ ਨਹੀਂ ਦੇਣਾ। ਚੱਲੀ ਅਸੀਂ ਪਿੰਡ ਨੂੰ, ਕਿੱਥੇ ਔਰੰਗਜ਼ੇਬ, ਕਿੱਥੇ ਤੂੰ ਇੱਕ ਫਕੀਰ, ਕਿਵੇਂ ਮੁਕਾਬਲਾ ਕਰੇਗਾ ਔਰੰਗਜ਼ੇਬ ਦਾ? ਮੇਰੇ ਪਾਤਸ਼ਾਹ ਕਹਿੰਦੇ ਸਿੰਘੋ, ਮੇਰਾ ਅਰਾਖਾ ਆਪ ਅਕਾਲ ਪੁਰਖ, ਮੈਨੂੰ ਪ੍ਰਮਾਤਮਾ ਨੇ ਆਪਣਾ ਪੁੱਤ ਬਣਾ ਕੇ ਸੰਸਾਰ ਵਿੱਚ ਭੇਜਿਆ, ਮੈਂ ਆਪਣਾ ਸੋਤੋਏ ਨਵਾਜਾ, ਪੰਥ ਪਰਚਰ ਕਰਵੇ ਕੋ ਸਾਜਾ। ਅਸੀਂ ਕਾਗਜ਼ ਲਿਆ ਤੇ ਰਾਮੇਵਾਲੀ ਵਾਲੀ ਢਾਂਗ ਢਾਪ ਦੇ ਉੱਪਰ ਕਾਗਜ਼ ਤੇ ਲਿਖ ਕੇ ਦਿੱਤਾ, ਬਾਜਾਂ ਵਾਲਿਆ ਅਸੀਂ ਤੇਰੇ ਸਿੱਖ ਨਹੀਂ, ਤੂੰ ਸਾਡਾ ਗੁਰੂ ਨਹੀਂ। ਸਾਡੀ ਮੱਤ ਮਾਰੀ ਗਈ, ਅਸੀਂ ਗੁਰੂ ਨੂੰ ਤਿਲਾਂਜਲੀ ਦੇ ਦਿੱਤੀ। ਨਮਸਕਾਰ ਮਾਤਾ ਭਾਗ ਕੌਰ ਨੂੰ, ਮਾਤਾ ਭਾਗ ਕੌਰ ਨੂੰ ਮੱਥਾ ਟੇਕਦੇ ਹਾਂ ਜਿਹਨੇ ਸਾਨੂੰ ਚੰਗੇ ਪਾਸੇ ਲਾਇਆ, ਨਹੀਂ ਤੇ ਪਤਾ ਨਹੀਂ ਗਲਤੀ ਸਾਨੂੰ ਕਿੰਨੀ ਮਹਿੰਗੀ ਪੈਂਦੀ। ਪੱਟੀ ਸ਼ਹਿਰ ਦੀ ਸਰਦਾਰ ਨਿਧਾਨ ਸਿੰਘ ਦੀ ਪਤਨੀ ਮਾਤਾ ਭਾਗ ਕੌਰ ਦੇ ਪੇਕੇ ਪੱਟੀ ਨਗਰ ਨੇ, ਇਹਦੇ ਪਤੀ ਦਾ ਨਾਮ ਸਰਦਾਰ ਨਿਧਾਨ ਸਿੰਘ ਸੀ, ਘਰ ਔਲਾਦ ਨਹੀਂ ਸੀ। ਸਹੁਰੇ ਦੇਸ਼ ਰਾਜ ਦਾ ਭੋਗ ਪਿਆ, ਸਤਾਰੀਆ ਹੋਇਆ, ਇਹਦੇ ਭਰਾਵਾਂ ਦੀ ਬੜੀ ਚੱਲਦੀ ਸੀ, ਬੜਾ ਅਮੀਰ ਖਾਨਦਾਨ ਸੀ। ਮਾਤਾ ਭਾਗ ਕੌਰ ਦੇ ਪੇਕੇ ਬੜੇ ਅਮੀਰ ਸਨ, ਉਹਦਾ ਨਾਮ ਸਨ ਸਰਦਾਰ ਦਿਲਬਾਗ ਸਿੰਘ, ਸਰਦਾਰ ਭਾਗ ਸਿੰਘ, ਦਰਬਾਰਾ ਸਿੰਘ, ਕਰਵਾਰਾ ਸਿੰਘ। ਇਹ ਬੀਬੀ ਭਾਗ ਕੌਰ ਦੇ ਭਰਾ ਸਨ, ਦੋ ਸਕੇ ਭਰਾ, ਦੋ ਤਾਏ ਦੇ ਪੁੱਤਰ। ਕਹਿਣ ਲੱਗੇ ਦਰਬਾਰਾ ਸਿਆ, ਭਾਗ ਸਿਆ, ਤੁਹਾਡਾ ਗੁਰੂ ਨਾਲ ਮੇਲ ਮਿਲਾਪ ਹੈ ਤੇ ਕਲਗੀਧਰ ਦਾ ਰਾਜੀਨਾਮਾ ਕਰਾ ਦਿਓ। ਭੈਣ ਤੂੰ ਵੀ ਚੱਲ, ਤੇਰੇ ਘਰ ਪੁੱਤਰ ਨਹੀਂ, ਆਪਾਂ ਬਾਜਾਂ ਵਾਲੇ ਦੇ ਅੱਗੇ ਬੇਨਤੀ ਕਰਾਂਗੇ, ਤੁਹਾਨੂੰ ਪੁੱਤਰ ਦੇਗਾ, ਸਾਡੇ ਘਰ ਭਾਣ ਜਾਏਗਾ। ਭੈਣ ਨਾਲ ਲੈ ਲਈ ਭਾਗ ਕੌਰ। ਸਾਡੇ ਚ ਕਈ ਨਿਕੰਮੇ ਲੋਕ ਕਹਿੰਦੇ ਨੇ ਮਾਤਾ ਭਾਗੋ ਨਾ ਕਿਆ ਕਰੋ, ਅੰਮ੍ਰਿਤਧਾਰੀ ਦਾ ਅੱਧਾ ਨਾਂ ਲੈਣਾ ਗੁਨਾਹ ਹੈ। ਤਨਖਾਹੀਆ ਬੰਦਾ ਭਾਵੇਂ ਛੋਟਾ ਬੱਚਾ ਹੋਵੇ ਨਾ, ਜਿਹੜਾ ਅੰਮ੍ਰਿਤਧਾਰੀ ਹੈ ਉਹਦਾ ਨਾਮ ਪੂਰਾ ਲਿਆ ਕਰੋ, ਕਿਉਂਕਿ ਉਹਨੂੰ ਬਾਜਾਂ ਵਾਲੇ ਨੇ ਸਨਮਾਨ ਦਿੱਤਾ ਹੈ। ਅਸੀਂ ਕੌਣ ਆ ਬਾਜਾਂ ਵਾਲੇ ਸਨਮਾਨ ਨੂੰ ਪਾਸੇ ਕਰਨ ਵਾਲੇ? ਬੀਬੀ ਦਾ ਨਾਮ ਕੌਰ ਹੈ, ਉਹਨੂੰ ਕੌਰ ਲਾਓ, ਭਾਵੇਂ ਸਾਡੀ ਧੀ ਹੋਵੇ। ਛੋਟਾ ਜਿਹਾ ਬੱਚਾ ਉਹਨੂੰ ਸਿੰਘ ਲਾ ਕੇ ਬੁਲਾਇਆ ਕਰੋ, ਕਿਉਂਕਿ ਕੌਰ ਤੇ ਸਿੰਘ ਇਹ ਬਾਜਾਂ ਵਾਲੇ ਵੱਲੋਂ ਸਾਨੂੰ ਸਨਮਾਨ ਮਿਲਿਆ। ਮਾਤਾ ਭਾਗ ਕੌਰ ਜੀ, ਭਰਾਵਾਂ ਨੇ ਲਿਖ ਕੇ ਦਿੱਤਾ। ਮਾਤਾ ਭਾਗ ਕੌਰ ਕਹਿਣ ਲੱਗੀ, ਭਰਾਓ ਤੁਸੀਂ ਜਮ ਜਮ ਸਰਕਾਰ ਨਾਲ ਵਰਤੋ, ਪਰ ਮੈਂ ਸੱਚੀ ਸਰਕਾਰ ਕਿਵੇਂ ਛੱਡ ਦਿਆਂ? ਮਾਤਾ ਭਾਗ ਕੌਰ ਨੇ ਨਿਰਣਾ ਕੀਤਾ, ਕਹਿੰਦੀ ਭਰਾਓ ਤੁਸੀਂ ਝੂਠੀ ਸਰਕਾਰ ਤੇ ਚਾਕਰ, ਮੈਂ ਸੱਚੀ ਸਰਕਾਰ ਤੇ ਕੀਦਾ ਰੱਖਣ ਵਾਲੀ, ਤੁਸੀਂ ਝੂਠੀ ਸਰਕਾਰ ਕੋਲ ਜਾਓ, ਮੈਂ ਸੱਚੀ ਸਰਕਾਰ ਦੇ ਮਗਰ ਜਾਵਾਂਗੀ। ਗਿਆਨੀ ਕਰਤਾਰ ਸਿੰਘ ਕਲਾਸ ਵਾਲੀਆ, ਜਿਹੜੇ ਕਥਾ ਵੀ ਕਰਦੇ ਸਨ ਇੱਥੇ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਰਹੇ, ਉਹਨਾਂ ਨੇ ਬੜੀ ਸੁੰਦਰ ਪੰਕਤੀ ਲਈ, ਕਹਿੰਦੇ ਬੋਲੀ ਕੱਟ ਗਈ ਜਿਗਰ ਕਰਤਾਰ ਸਿੰਘਾ, ਤਿੱਖੀਆਂ ਬੋਲੀਆਂ ਕਾਲਜੇ ਚੀਰ ਗਈਆਂ। ਭੈਣ ਦੀ ਗੱਲ ਨੇ ਭਰਾਵਾਂ ਦਾ ਮਨ ਵਿੰਨ ਦਿੱਤਾ। ਚੰਗਾ ਭੈਣ, ਭੈਣ ਨੂੰ ਭਰਾ ਭਲਾ ਕਿਵੇਂ ਛੱਡ ਸਕਦੇ ਨੇ? ਬਾਜਾਂ ਵਾਲਾ ਅੱਗੇ ਅੱਗੇ ਮਾਤਾ ਭਾਗ ਕੌਰ ਦਾ ਪਰਿਵਾਰ ਤੇ ਨਾਲ ਹੋਰ ਗੁਰਸਿੱਖ ਮਗਰ ਮਗਰ ਆਨੰਦਪੁਰ ਸਾਹਿਬ ਜੰਗ ਹੋਇਆ, ਸਮਾਂ ਨਹੀਂ ਮੈਂ ਖੁਲਾਸਾ ਕਰਾਂ। ਸਿੰਘ ਸ਼ਹੀਦ ਹੋ ਗਏ, ਤਿੰਨ ਚਾਰ ਫੱਟੜ ਨੇ, ਮਾਤਾ ਭਾਗ ਕੌਰ ਫੱਟੜਾ ਹੈ, ਭਾਈ ਸੁੰਦਰ ਸਿੰਘ ਫੱਟੜਾ ਹੈ, ਬਾਬਾ ਮਾਨ ਸਿੰਘ ਫੱਟੜਾ ਹੈ, ਔਰ ਇੱਕ ਹੋਰ ਗੁਰੂ ਕਾ ਲਾਲ ਫੱਟੜਾ। ਤਿੰਨਾਂ ਦਾ ਵੇਰਵਾ ਲਿਖਿਆ ਇਤਿਹਾਸ ਵਿੱਚ। ਅੰਦਰੋਂ ਦਰਦ ਨਿਕਲੀ ਬਾਜਾਂ ਵਾਲਿਆ, ਅਸੀਂ ਕਪੁੱਤ ਹੋ ਗਏ, ਪਰ ਮਾਪੇ ਕਮਾਪੇ ਨਹੀਂ ਹੁੰਦੇ, ਬੱਚੇ ਗਲਤ ਹੋ ਜਾਂਦੇ ਨੇ, ਮਾਪਿਆਂ ਨੂੰ ਫਿਰ ਵੀ ਤਰਸ ਆਉਂਦਾ। ਕਰ ਕਿਰਪਾ, ਬਾਜਾਂ ਵਾਲਾ ਚੜਿਆ ਘੋੜੇ ਤੇ ਰਕਾਬ ਟੁੱਟ ਗਈ ਰਕਾਬ ਅੱਜ ਵੀ ਸਾਡੇ ਕੋਲ ਸਾਂ ਬੀਪੀ ਮੁਕਤਸਰ ਸਾਹਿਬ ਸਾਡੇ ਕੋਲ ਰਕਾਬ ਹੈ ਗੁਰਦੇਵ ਨੇ ਘੋੜੇ ਤੇ ਚੰਨ ਰੱਖਿਆ ਰਕਾਬ ਟੁੱਟ ਗਈ ਆਇਆ ਕਹਿੰਦੇ ਮਾਂ ਸਾਹਿਬ ਜੋ ਮੰਗਣਾ ਮੰਗ ਜੇ ਚਾਹੁਣਾ ਕਰ ਅਮੀਰ ਦਿਆਂ ਰਾਜ ਭਾਗ ਤੇ ਤੈਨੂੰ ਜਗੀਰ ਦਿਆਂ ਕਰ ਕੰਚਨ ਵਾਂਗ ਸਰੀਰ ਦਿਆਂ ਆਖਿਆ ਪਾਤਸ਼ਾਹ ਚੀਜ਼ਾਂ ਛੱਡ ਦੇ ਹੁਣ ਨਹੀਂ ਰਾਜ ਭਾਗ ਦੀ ਚਾਹ ਦਾਤਾ ਮੈਨੂੰ ਚਰਨਾਂ ਵਿਚ ਟਕਾ ਦਾਤਾ ਇੱਕ ਤੇ ਮੰਗ ਮੰਗਿਆ ਕਰੀਏ ਆਪਾਂ ਤਾਂ ਰਾਜ ਭਾਗ ਮੰਗਦੇ ਹਾਂ ਦੁਨੀਆਂ ਦੇ ਪਦਾਰਥ ਮੰਗਦੇ ਹਾਂ ਰਾਜ ਭਾਗ ਚਾਹੀਦਾ ਪਹਿਲਾਂ ਧਰਮ ਹੋਵੇ ਧਰਮ ਤੋਂ ਬਿਨਾਂ ਅਧਰਮਿਆਂ ਦਾ ਰਾਜ ਚੰਗਾ ਨਹੀਂ ਰਾਜ ਬਣਿਆ ਨੇ ਕੀਤਾ ਪਰ ਜ਼ੁਲਮ ਕੀਤੇ ਧਰਮੀ ਰਾਜੇ ਨੇ ਰਾਜ ਕੀਤਾ ਮਹਾਰਾਜੇ ਰਣਜੀਤ ਸਿੰਘ ਨੇ ਗੁਰਦੁਆਰਿਆਂ ਦੇ ਨਾਂ ਤੇ ਜ਼ਕੀਰਾਂ ਲਾ ਦਿੱਤੀਆਂ ਧਰਮੀਆਂ ਨੇ ਰਾਜ ਕੀਤਾ ਦਰਬਾਰ ਸਾਹਿਬ ਥੱਲੇ ਕੁੱਪੀਆਂ ਭੀੜ ਕਰਕੇ ਦਰਬਾਰ ਸਾਹਿਬ ਦੀ ਇਮਾਰਤ ਨੂੰ ਅਡਾਉਣ ਦਾ ਯਤਨ ਕੀਤਾ ਧਰਮੀਆਂ ਦਾ ਰਾਜ ਆਇਆ ਜਿਹੜੇ ਅਕਾਲ ਤਖ਼ਤ ਨੂੰ ਮੱਥਾ ਟੇਕਦੇ ਉਹਨਾਂ ਨੇ ਤੋਪਾਂ ਦੇ ਵਾਰ ਕੀਤੇ ਰਾਜ ਧਰਮੀਆਂ ਦੇ ਹੱਥ ਹੋਵੇ ਇਹ ਗੁਰੂ ਕੋਲ ਮੰਗ ਕਰੀਏ ਮੇਰੇ ਮਾਲਕਾ ਧਰਮੀਆਂ ਕੋਲ ਰਾਜ ਨਾ ਆਵੇ ਧਰਮੀ ਸੀ ਨਾ ਬਾਪ ਆਪਣੇ ਬੇਟੇ ਨੂੰ ਮਾਰ ਲਈ ਤਿਆਰ ਹੋ ਗਿਆ ਹਰਨਾਲਸ਼ ਭਾਵੇਂ ਰਾਜਾ ਪਰ ਬੇਟੇ ਨੂੰ ਮਾਰ ਲਈ ਤਿਆਰ ਇਹ ਪਾਸੇ ਨਾ ਜਾਵਾਂ ਮੈਂ ਆਖਿਆ ਮੇਰੇ ਮਾਲਕਾ ਨਹੀਂ ਰਾਜ ਭਾਗ ਦੀ ਚਾਹ ਦਾਤਾ ਮੈਂ ਰਾਜ ਦੀ ਪ੍ਰਾਪਤ ਖੰਡਨ ਨਹੀਂ ਕਰ ਰਿਹਾ ਨਾਲ ਕਹਿ ਰਿਹਾ ਰਾਜ ਹੋਵੇ ਪਰ ਅਸੀਂ ਧਰਮ ਚ ਪਰਪੱਕ ਹੋਈਏ ਕਿਉਂਕਿ ਨੁਕਤਾ ਚੀਨੀ ਵਾਲੇ ਨੇ ਕਹਿਣਾ ਗਿਆਨੀ ਜੀ ਕਹਿੰਦੇ ਸਾਨੂੰ ਰਾਜ ਨਹੀਂ ਚਾਹੀਦਾ ਰਾਜ ਚਾਹੀਦਾ ਲੇਕਿਨ ਨਾਲ ਧਰਮ ਚਾਹੀਦਾ ਧਰਮ ਧਰਮੀਆਂ ਦਾ ਰਾਜ ਨਾ ਹੋਵੇ ਨਹੀਂ ਰਾਜ ਭਾਗ ਦੀ ਚਾਹ ਦਾਤਾ ਮੈਨੂੰ ਚਰਨਾਂ ਵਿਚ ਟਕਾ ਦਾਤਾ ਮੁਕਤਾ ਗਣੀ ਬਣੀ ਗਵਾਹ ਦਾਤਾ ਦਿਰ ਸੱਚ ਦੀ ਤਕੜੀ ਹਾਰ ਦਿਓ ਜੇ ਮਿਹਰ ਅਸਾਂ ਤੇ ਕਰ ਦਿਓ ਉਹ ਲਿਖਿਆ ਕਾਗਜ਼ ਪਾੜ ਦਿਓ ਜੇ ਮਿਹਰ ਕਰਨੀ ਹੈ ਨਾ ਜਿਹੜਾ ਬਦਾਵੇ ਦਾ ਕਾਗਜ਼ ਲਿਖਿਆ ਮੇਰੇ ਮਾਲਕਾ ਪਾੜ ਦੇ ਅਸੀਂ ਤੇਰੇ ਤੇ ਦਾਵਾ ਕਰਦੇ ਹਾਂ ਤੂੰ ਸਾਡਾ ਅਸੀਂ ਤੇਰੇ ਹਾਂ ਇਹ ਬੇਨਤੀ ਕਰਦੇ ਹਾਂ ਹਮਸਰ ਦੀਨ ਦਿਆਲ ਨਾ ਤੁਮ ਸਰ ਸਾਡੇ ਵਰਗਾ ਗਰੀਬ ਕੋਈ ਨੀ ਤੇਰੇ ਵਰਗਾ ਦਿਆਲੂ ਕੋਈ ਨੀ
ਅਬ ਪਤੀ ਯਾਰ ਕਿਆ ਕੀਜੈ
ਗੁਰਮੁਖੋ ਗੁਰੂ ਪਰਮੇਸ਼ਰ ਦੀ ਪਰਖ ਨਾ ਕਰਿਆ ਕਰੋ ਆਪਾਂ ਤਾਂ ਪੈਰ ਪੈਰ ਕਰਦੇ ਹਾਂ ਗਿਆਨੀ ਜੀ ਅਰਦਾਸ ਤਾਂ ਕੀਤੀ ਪਰ ਸਾਡੀ ਗੱਲ ਨੀ ਬਣੀ ਪਿਆਰਿਆ ਤੇਰੀ ਅਰਦਾਸ ਕਰਨ ਚ ਫਰਕ ਹੋਵੇਗਾ ਗੱਲ ਬਣੇਗੀ ਤੈਨੂੰ ਅਰਦਾਸ ਕਰਨ ਦਾ ਢੰਗ ਨਹੀਂ ਆਉਂਦਾ ਜੀ ਕੀ ਬਿਰਥਾ ਹੋਏ ਸੋ ਗੁਰ ਪੇ ਅਰਦਾਸ ਕਰ ਨਮਾਣਾ ਬਣ ਕੇ ਦਾਸ ਬਣ ਕੇ ਅਰਦਾਸ ਕਰ ਅਰਦਾਸ ਕੀਤੀ ਸੀ ਕਦੇ ਬੀਬੀ ਦਰੋਪਦੀ ਨੇ ਅੱਖਾਂ ਮੀੜ ਧਿਆਨ ਤਰ ਹਾ ਹਾ ਕ੍ਰਿਸ਼ਨ ਕਰੇ ਬੱਲਾਂ ਦੀ ਅਰਦਾਸ ਕੀਤੀ ਸੀ ਬਾਬੇ ਬਿਧੀ ਚੰਦ ਨੇ ਤਬ ਦੀ ਭੱਠੀ ਚ ਬੈਠਾ ਪਰ ਰੋਮ ਵਿੰਗਾ ਨਹੀਂ ਹੋਇਆ ਰੋਮ ਸੜਿਆ ਨਹੀਂ ਆਪਾਂ ਪੜ੍ਹਦੇ ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਏ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਸੱਚੇ ਗੁਰੂ ਅੱਗੇ ਅਰਦਾਸ ਕਰ ਤੂੰ ਤਾਂ ਮਿੱਟੀ ਅੱਗੇ ਅਰਦਾਸ ਕਰੀ ਜਾਂਦਾ ਤੂੰ ਤਾਂ ਪਸ਼ੂ ਅੱਗੇ ਅਰਦਾਸ ਕਰੀ ਜਾਂਦਾ ਗੁਰਮੁਖਾ ਕੇਵਲ ਤੇ ਕੇਵਲ ਗੁਰੂ ਪਰਮੇਸ਼ਰ ਅੱਗੇ ਅਰਦਾਸ ਕਰ ਬੇਨਤੀ ਕਰੀਏ ਮੇਰੇ ਮਾਲਕਾ ਮੇਰਾ ਪਰਖ ਨਾ ਕਰੀ ਮੇਰਾ ਪਤਰਾਵਾ ਨਾ ਲਈ ਮੈਂ ਪਾਸ ਸੁਣ ਜੋਗਾ ਨਹੀਂ ਅੱਗੋਂ ਪਰਮੇਸ਼ਰ ਪੁੱਛਦਾ ਭਾਈ ਪਿਆਰਿਆ ਤੂੰ ਕੀ ਚਾਹੁੰਦਾ ਤੇਰੀ ਕੀ ਮੰਗ ਹੈ ਆਪਾਂ ਜੋ ਮੰਗ ਕਰਨੀ ਉਹ ਸਰਵਣ ਕਰੀਏ
ਬਚਨੀ ਤੋਰ ਮੋਰ ਮਨ ਮਨ
ਬੇਨਤੀ ਇਹ ਵੀ ਮੇਰਾ ਮਨ ਬੜਾ ਅਮੋੜ ਹੈ ਮੇਰਾ ਮਨ ਖੋਤੇ ਵਰਗਾ ਗੁਰਬਾਣੀ ਦੀ ਪੰਕਤੀ ਜੇ ਮਨ ਖੁੱਟ ਹਰ ਤੇਰਾ ਨਹੀਂ ਵਿਸਾਸ ਤੂੰ ਮਾਂ ਉਦਮਾਦਾ ਖਰਕਾ ਪੈਖਰ ਤੋ ਛੁੱਟੈ ਜੋ ਉੱਪਰ ਲਾਦਾ ਮੇਰਾ ਮਨ ਖੋਤੇ ਵਰਗਾ ਤੇ ਖੋਤੇ ਤੇ ਛੱਟ ਪਾਈਏ ਤੇ ਖੋਤਾ ਤਾਂ ਸੈੱਟ ਪੈਂਦਾ ਨਹੀਂ ਤੇ ਪਰੇਸ਼ਾਨ ਕਰਦਾ ਪਿਛੰਡੇ ਮਾਰਦਾ ਮੇਰੇ ਤੇ ਮਿਹਰ ਕਰ ਬਚਨੀ ਤੋਰ ਮੋਰ ਮਨ ਮਾਨੇ ਮੈਨੂੰ ਆਪਣੇ ਬਚਨਾਂ ਦੇ ਮੁਤਾਬਕ ਤੋਰ ਨਾ ਕਰ ਅਥਵਾ ਤੋਰ ਤੇਰੇ ਤੇਰੇ ਬਚਨਾਂ ਨੂੰ ਜਿਹੜਾ ਮੇਰਾ ਮਨ ਹੈ ਨਾ ਅੱਗੇ ਨਹੀਂ ਮੰਨਦਾ ਮੇਰਾ ਮਨ ਤੇਰੇ ਬਚਨਾਂ ਤੇ ਵਿਸ਼ਵਾਸ ਕਰੇ ਯਕੀਨ ਕਰੇ
ਜਨ ਕੋ ਪੂਰਨ ਦੀਜਾ
ਮੈਨੂੰ ਯਕੀਨ ਹੈ ਵੀ ਜੇ ਤੇਰੇ ਬਚਨਾਂ ਨੂੰ ਮੰਨ ਜਾ ਤੇ ਮੇਰਾ ਸੰਸਾਰ ਵਿੱਚ ਆਇਆ ਸਫਲਾ, ਮੇਰਾ ਜੀਵਨ ਮੁਕੰਮਲ ਹੋ ਜਾਏਗਾ।
ਓ ਬਲ ਬਲ ਜਾਓ ਰਮਈਆ ਕਾਰਨੇ,
ਰਮੇ ਹੋਏ ਰਾਮ ਮੈਂ ਤੁਹਾਤੋਂ ਸਦਕੇ ਜਾਵਾਂ ਕੁਰਬਾਨ ਜਾਵਾਂ ਜੀ।
ਕਾਰਨ ਕਵਲ ਅਬੋਲ,
ਕੀ ਗੱਲ ਹੈ ਬੋਲਦੇ ਕਿਉਂ ਨੀ? ਆ ਕਈ ਨਿਸ਼ਰਧਕ ਲੋਕ ਕਹਿੰਦੇ ਜੀ ਤੁਹਾਡਾ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨੀ ਜੇ ਬੋਲਦਾ, ਸਾਨੂੰ ਕਹਿੰਦੇ ਨੇ ਤਰਕਵਾਦੀ। ਉਹਨਾਂ ਮੂਰਖਾਂ ਨੂੰ ਕਹੀਦਾ ਨਿਕੰਮਿਓ, ਥੋੜਾ ਜਿਹਾ ਵਿਚਾਰ ਕੇ ਗੱਲ ਕਰਿਆ ਕਰੋ। ਜਿਹੜਾ ਆਪਣੇ ਆਪ ਬੋਲੇ ਉਹਨੂੰ ਆਪਾਂ ਕਹਿੰਦੇ ਪਾਗਲ। ਜਦੋਂ ਬੰਦਾ ਪਹਿਲਾਂ ਪਾਗਲ ਹੋਣ ਦਾ ਸ਼ੁਰੂ ਬਿਮਾਰੀ ਸ਼ੁਰੂ ਹੁੰਦੀ ਹੈ ਨਾ, ਉਦੋਂ ਬੰਦਾ ਕੱਲਾ ਗੱਲਾਂ ਕਰਨ ਲੱਗ ਪੈਂਦਾ ਹੈ। ਜਦੋਂ ਕੱਲਾ ਗੱਲਾਂ ਕਰਨ ਲੱਗ ਪਏ ਤਾਂ ਆਪਾਂ ਕਹਿੰਦੇ ਫੈਲਾਣਾ ਸਿਆ, ਤੇਰੇ ਪਿਤਾ ਦਾ ਦਿਮਾਗੀ ਸੰਤੁਲਨ ਠੀਕ ਨਹੀਂ, ਉਹ ਕੱਲਾ ਕਮਰੇ ਚ ਗੱਲਾਂ ਕਰਦਾ ਸੀ। ਤੇ ਬਾਪੂ ਨੂੰ ਵਿਖਾਉਂਦੇ ਆਪਾਂ, ਉਹ ਦਵਾਈ ਦਿੰਦੇ ਨੇ। ਜਿਹੜਾ ਆਪਣੇ ਆਪ ਬੋਲੇ ਉਹਨੂੰ ਕਹਿੰਦੇ ਨੇ ਪਾਗਲ। ਸਾਡਾ ਗੁਰੂ ਪਾਗਲ ਨਹੀਂ, ਇਹ ਬੋਲਦਾ ਪਰ ਬੁਲਾਈਏ ਤਾਂ ਪਤਾ ਨਹੀਂ ਸਾਨੂੰ ਚੇਤਾ ਕਿਉਂ ਭੁੱਲ ਜਾਂਦਾ। ਅਸੀਂ ਘਰਾਂ ਵਿੱਚ ਅਖੰਡ ਪਾਠ ਦਾ ਰਖਾਉਂਦੇ ਹਾਂ, ਪੰਜ ਗੁਰੂ ਕੇ ਲਾਲ, ਗੁਰੂ ਕੇ ਪਾਟੀ ਸਿੰਘ, ਵਾਰੀ ਵਾਰੀ ਗੁਰੂ ਨੂੰ ਬੁਲਾਉਂਦੇ ਤੇ ਕਹਿੰਦੇ ਬਾਜ ਪ੍ਰਸ਼ਾਦਾ ਛਕ ਲਈਏ, ਚਾਹ ਪੀ ਲਈਏ। ਤੇ ਮੇਰਾ ਬਾਪੂ ਕਹਿੰਦਾ ਚੰਗਾ ਤੂੰ ਚਾਹ ਪੀ ਲਾ, ਦੂਜੇ ਨੂੰ ਭੇਜ ਦੇ। ਪੰਜ ਵਾਰੀ ਵਾਰੀ ਬਦਲ ਕੇ ਆਰਾਮ ਕਰਕੇ ਪ੍ਰਸ਼ਾਦਾ ਪਾਣੀ ਛਕ ਕੇ ਥੱਕ ਜਾਂਦੇ ਨੇ। ਇੰਨਾ ਬੋਲਦਾ 48 ਘੰਟੇ ਬੋਲੀ ਜਾਂਦਾ, 48 ਘੰਟੇ ਲਗਾਤਾਰ ਤੇ ਬੋਲਦਾ। ਇਹਦਾ ਇੱਕ ਇੱਕ ਵਚਨ ਬਕੀਮਤੀ, ਇੱਕ ਇੱਕ ਇਹਦਾ ਬੋਲੀ ਜਾਂਦੇ ਨੇ ਬਗੜਵਾਈ। ਮੇਰੇ ਗੁਰੂ ਦਾ ਇੱਕ ਇੱਕ ਵਚਨ ਕਲਿਆਣਕਾਰੀ ਹੈ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਿਉਂ ਨਹੀਂ ਬੋਲਦੇ? ਕਦੇ ਬੁਲਾਇਆ ਤਾਂ ਕਰੀਏ। ਤਰਕਵਾਦੀ ਫਿਰ ਤਰਕ ਕਰੇਗਾ, ਗਿਆਨੀ ਜੀ ਤੁਹਾਨੂੰ ਕਥਾ ਕਰਨ ਦਾ ਢੰਗ ਨਹੀਂ ਜੀ ਆਉਂਦਾ। ਕਿਉਂ? ਬਾਬੇ ਰਵਿਦਾਸ ਨੇ ਪਰਮੇਸ਼ਰ ਨੂੰ ਆਖਿਆ ਹੈ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਕਦੀ ਕਹੀ ਜਾਂਦੇ ਹੋ? ਇਹ ਗੱਲ ਭਲਾ ਕਿਵੇਂ ਬਣ ਗਈ ਗੁਰਸਿੱਖਾ? ਗੱਲ ਇਉਂ ਬਣਦੀ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਪਰਮੇਸ਼ਰ ਜੋ ਹੈ ਉਹ ਵਾਹ ਬਾਣੀ ਨਿਰੰਕਾਰ ਹੈ, ਤਿਸ ਡੇਵਿਡ ਅਵਰ ਨ ਕੋਏ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਪਰਮੇਸ਼ਰ ਜਾਣ ਕੇ ਆਖਿਆ, ਮੇਰੇ ਮਾਲਕਾ ਕੀ ਕਾਰਨ ਹੈ ਬੋਲਦੇ ਕਿਉਂ ਨੀ?
ਰਾਮ
ਦੇ ਕਰਕੇ ਕਿਰਪਾ ਕਰਦੇ ਹਨ।
ਬਹੁਤ ਜਨਮ ਵਿਚਰੇ ਥੇ ਮਾਧੋ,
ਇਹ ਧਾ ਜਾਣ ਵਾਲੀ ਮਾਇਆ ਦੇ ਪਤੀ, ਜਿਹੜਾ ਮਾਧੋ ਹੈ ਨਾ ਇਹਦੇ ਅਰਥ ਕੀਤੇ ਨੇ ਧਾ ਜਾਣ ਵਾਲੀ ਮਾਇਆ ਦੇ ਪਤੀ। ਬੜੇ ਜਨਮ ਹੋ ਗਏ ਨੇ ਤੇਰੇ ਨਾਲ ਵਿਛੜਿਆ ਨੂੰ, ਤੇ ਪਤਾ ਵਿਛੋੜਾ ਕਦੋਂ ਪੈਂਦਾ ਹੈ? ਜਦੋਂ ਗੁਰੂ ਆਵਾਜ਼ ਦਿੰਦਾ ਤੇ ਆਪਾਂ ਆਵਾਜ਼ ਨਾ ਦਈਏ। ਸਿਆਲਕੋਟ ਮੂਲੇ ਖੱਤਰੀ ਨੂੰ ਮਾਰੀ ਆਵਾਜ਼ ਮੂਲਿਆ, ਤੇ ਘਰਵਾਲੀ ਕਹਿੰਦੀ ਉਹ ਜੀ ਘਰ ਨੀ ਅੰਗੂਰੇ ਚ ਲੁਕਿਆ, ਪਾਥੀਆਂ ਦੇ ਗੋਹਿਆਂ ਦੇ ਵਿੱਚ ਪਾਥੀਆਂ ਚ ਲੁਕਿਆ। ਮਰਦਾਨਾ ਕਹਿਣ ਲੱਗਾ ਭੈਣ ਹੈ ਤਾਂ ਘਰੇ ਹੈ, ਤੇ ਤੂੰ ਕਹਿੰਦੀ ਘਰੇ ਨੀ ਚੰਗਾ ਫਿਰ ਕਿਤੇ ਵੀ ਨਹੀਂ। ਮਰਦਾਨੇ ਨੇ ਕਹਿ ਦਿੱਤਾ, ਸੱਪ ਲੜਿਆ ਮੌਤ ਹੋਈ, ਪਰਿਵਾਰ ਦੇ ਮੈਂਬਰ ਮੰਜਾ ਚੁੱਕ ਕੇ ਲਿਆਏ। ਕਹਿੰਦੇ ਪਾਤਸ਼ਾਹ ਤੁਹਾਡਾ ਸੇਵਕ ਹੈ, ਮੇਰੇ ਪਾਤਸ਼ਾਹ ਕਹਿੰਦੇ ਬੁਲਾਇਆ ਸੀ ਬੋਲਿਆ ਨਹੀਂ। ਕਹਿੰਦੇ ਜੀ ਫਿਰ ਵੀ ਕਰੋ ਕਿਰਪਾ। ਕਹਿੰਦੇ ਕੋਈ ਗੱਲ ਨੀ, ਦਸਵੇਂ ਜਾਮੇ ਚ ਜਦੋਂ ਸਾਹਿਬ ਦੀ ਜੂਨ ਹੋਵੇਗਾ ਨਾ ਉਦੋਂ ਤੀਰ ਨਾਲ ਮੁਕਤ ਕਰ ਦਿਆਂਗੇ। ਮੇਰਾ ਪਾਤਸ਼ਾਹ ਸ਼ਿਕਾਰ ਨੂੰ ਚੜਿਆ, ਸਾਹ ਅੱਗੇ ਅੱਗੇ ਤੁਰਿਆ ਫਿਰਦਾ। ਸਿੰਘ ਅੱਗੇ ਹੋਣਾ ਚਾਹੁੰਦੇ ਨੇ, ਬਾਬਾ ਦਇਆ ਸਿੰਘ ਤੇ ਧਰਮ ਸਿੰਘ। ਮੇਰੇ ਪਾਤਸ਼ਾਹ ਕਹਿੰਦੇ ਦਇਆ ਸਿੰਘ ਆ, ਇਹ ਆਪਣਾ ਪ੍ਰਾਪਤ ਨੂੰ ਵਾਕਬਾ, ਇਹ ਡਿਊਟੀ ਸਾਡੀ ਲੱਗੀ ਹੈ। ਮੇਰੇ ਪਾਤਸ਼ਾਹ ਨੇ ਤੀਰ ਮਾਰਿਆ ਤੇ ਮੂਲੀ ਨੂੰ ਮੁਕਤ ਕੀਤਾ ਸ਼ਿਕਾਰ ਘਾਟ ਵਾਲੀ ਥਾਂ ਤੇ। ਆਪਾਂ ਵੀ ਆਖਿਆ ਕਰੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਅਸੀਂ ਮੂਲੇ ਵਰਗੇ ਹਾਂ, ਮੂਲੇ ਵਰਗੇ। ਉਹਨੂੰ ਮੂਲੇ ਵਰਗੇ ਕਿਉਂ ਕਿਹਾ? ਕਿਉਂਕਿ ਕਰਾੜ ਹੈ ਨਾ, ਕਰਾੜ। ਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਨਾਲ ਕਰਾਣਾ ਦੋਸਤੀ, ਕੂੜੇ ਕੂੜੀ ਪਾਏ। ਅਸੀਂ ਹਰ ਘਰ ਵਿੱਚ ਹਿਸਾਬ ਕਿਤਾਬ ਰੱਖਦੇ ਹਾਂ, ਹਿਸਾਬ ਕਿਤਾਬ। ਤੇ ਜੇ ਆਪਾਂ ਮੂਲੇ ਵਰਗੇ ਹਾਂ ਨਾ, ਤੇ ਆਖਿਆ ਕਰੀਏ ਪਾਤਸ਼ਾਹ ਜੇ ਮੂਲੇ ਵਰਗੇ ਬਣ ਗਏ ਹਾਂ, ਆਪਣੀ ਰਹਿਮਤ ਦਾ ਤੀਰ ਮਾਰ ਕੇ ਸਾਡਾ ਸ਼ਿਕਾਰ ਕਰਕੇ ਸਾਨੂੰ ਮੁਕਤ ਕਰ ਦੀ, ਇਹ ਨਹੀਂ ਤਾਂ ਕਿਰਪਾ ਕਰ ਛੱਡ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ। ਕਈ ਜਨਮਾਂ ਤੋਂ ਤੇਰੇ ਨਾਲ ਟੁੱਟੇ ਹਾਂ, ਇਹ ਮਨੁੱਖਾ ਜਨਮ ਤੇਰੇ ਲੇਖੇ ਚ ਹੈ, ਤੇਰੀ ਗਿਣਤੀ ਚ ਕਿਰਪਾ ਕਰ।
ਕਹਿ ਰਵਿਦਾਸ ਆਸ ਲਗ ਜੀਵੋ,
ਮੈਨੂੰ ਤੇਰੇ ਤੇ ਆਸ ਹੈ, ਹੋਪ ਸਸਟੇਨਡ ਲਾਈਫ, ਜ਼ਿੰਦਗੀ ਆਸ ਨਾਲ ਚੱਲਦੀ ਹੈ, ਨਿਰਾਸਾ ਨਾ ਹੋਇਆ ਕਰੋ। ਕਹਿ ਰਵਿਦਾਸ ਆਸ ਲੱਗ ਜੀਵੋ, ਭਾਵੇਂ ਮੈਂ ਨਿਕੰਮਾ ਪਰ ਜਿੰਨਾ ਚਿਰ ਜਿਉਣਾ ਮੈਨੂੰ ਤੇਰੇ ਤੇ ਵਿਸ਼ਵਾਸ ਹੈ ਵੀ ਤੂੰ ਕਿਰਪਾ ਕਰ ਹੀ ਦੇਣੀ ਹੈ, ਮੈਂ ਦਿੱਲੀ ਨੂੰ ਛੱਡਿਆ। ਕਹਿ ਰਵਿਦਾਸ ਆਸ ਲੱਗ ਜੀਵੋ, ਹੁਣ ਕਰ ਕਿਰਪਾ।
ਚਿਰ ਭਇਓ ਦਰਸ਼ਨ ਦੇਖੇ,
ਤੇਰੇ ਦੀਦਾਰ ਕੀਤਿਆਂ ਬੜਾ ਟਾਈਮ ਹੋ ਗਿਆ, ਹੁਣ ਕਿਰਪਾ ਕਰ ਆਪਣੇ ਦਰਸ਼ਨ ਦਾਰੇ ਬਖਸ਼ ਕੇ ਮੈਨੂੰ ਨਿਹਾਲ ਕਰ। ਕਿਉਂ ਤੇਰੇ ਚ ਤਾਕਤ ਹੈ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਜ਼ਾਰਿਓ, ਜਦੋਂ ਕਿਰਪਾ ਭਰੀ ਨਿਗਾਹ ਨਾਲ ਤੱਕ ਲੈਣਾ, ਦੁੱਖਾਂ ਨੂੰ ਕੱਢ ਦੇਣਾ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ, ਸਾਡੇ ਸਾਰਿਆਂ ਤੇ ਕਿਰਪਾ ਕਰ, ਕਈ ਜਨਮਾਂ ਕਰਕੇ ਟੁੱਟੇ ਹਾਂ ਤੇਰੇ ਨਾਲੋਂ, ਸਾਡੇ ਤੇ ਰਹਿਮਤ ਕੀਤੀ ਹੋ, ਤੇਰੀ ਚਰਨ ਸ਼ਰਨ ਵਿੱਚ ਆਉਂਦੇ ਹਾਂ, ਮਿਹਰ ਕਰ ਸਾਡਾ ਜੰਮਣ ਤੇ ਮਰਨ ਦਾ ਗੇੜਾ ਕੱਟਿਆ ਜਾਏ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੇਰਾ ਧੰਨਵਾਦ, ਤੂੰ ਸਾਨੂੰ ਆਪਣੇ ਚਰਨਾਂ ਚ ਬਿਠਾਇਆ, ਰਹਿਮਤ ਕਰੀ, ਸਾਡੇ ਸਾਰਿਆਂ ਦੀ ਹਾਜ਼ਰੀ ਲਾਈ ਤੇ ਪੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੀ ਜੀ।
ਬਹੁਤ ਜਨਮ ਬਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਤੁਮਰੇ ਕੇਰ ਤੇ ਹੋਵੇ ਸੋ ਆਗਿਆਕਾਰੀ, ਤੁਮਰੀ ਗਤ ਮਿਤ ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੇ। ਪੰਜਾਂ ਪਿਆਰਿਆਂ, ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ, ਤਿਨ੍ਹਾਂ ਦੇ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਹਾਂ। ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ ਕੇ ਸਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਛਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾ ਅੰਦਰ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ। ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਕਥਾ ਵਿਚਾਰ ਹੋਈ ਹੈ। ਹਜ਼ੂਰ ਕੀਰਤਨ ਕਰਦਿਆਂ ਕਥਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਅਗਾਂਹਾਂ ਤੋਂ ਸਮਤ ਬਖਸ਼ੋ। ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਵਿਖੇ ਵਸਾਉਣਾ ਤਿੰਨ ਫੁੱਲ ਪ੍ਰੇਮ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਰਬੱਤ ਸੰਗਤ ਨੂੰ ਸਿੱਖੇ ਸਿਦਕ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਦੇ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਕਿਰਪਾ ਕਰੋ ਹੁਕਮ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਏ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ।